ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਜਦੋਂ ਕੋਈ ਪ੍ਰਵਾਸ ਕਰਕੇ ਨਵੇਂ ਦੇਸ਼ ਦੇ ਵਿੱਚ ਜਾਂਦਾ ਹੈ ਤਾਂ ਅਕਸਰ ਹੀ ਬਹੁਤ ਸਾਰੀਆਂ ਚੁਣੌਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਦੋਵੇਂ ਵੇਲੇ ਪ੍ਰਵਾਸ ਕਰਨ ਤੋਂ ਪਹਿਲਾਂ ਵੀ ਅਤੇ ਪ੍ਰਵਾਸ ਕਰਨ ਤੋਂ ਬਾਅਦ ਨਵੇਂ ਦੇਸ਼ ਦੇ ਵਿੱਚ ਜਾ ਕੇ ਵੀ। ਇਸ ਲਈ ਹੁਣ ਇੱਕ ਉਪਰਾਲਾ ਕੀਤਾ ਜਾ ਰਿਹਾ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵੱਲੋਂ ਕਿ ਇਹਨਾਂ ਚੁਣੌਤੀਆਂ ਨੂੰ ਸਮਝਿਆ ਜਾਵੇ ਅਤੇ ਜਿਹੜੇ ਨਵੇਂ ਪ੍ਰਵਾਸ ਕਰਕੇ ਆਉਣ ਵਾਲੇ ਲੋਕ ਹੈਗੇ ਆ ਉਹਨਾਂ ਵਾਸਤੇ ਜਿਹੜਾ ਹੈ ਕੋਈ ਨਾ ਕੋਈ ਹੱਲ ਕੱਢਿਆ ਜਾਵੇ, ਉਹਨਾਂ ਵਾਸਤੇ ਜਿਹੜਾ ਪ੍ਰਵਾਸ ਹੈ ਉਸ ਤੋਂ ਬਾਅਦ ਜਿਹੜੀ ਸੈਟਲਮੈਂਟ ਹੈ ਉਸ ਨੂੰ ਥੋੜ੍ਹਾ ਜਿਹਾ ਸੌਖਿਆ ਕੀਤਾ ਜਾ ਸਕੇ। ਇਹ ਜਾਣਕਾਰੀ ਦੇਣ ਵਾਸਤੇ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਇੱਕ ਵਾਰ ਫਿਰ ਜੁੜੇ ਹਨ ਵਿਕਰਮ ਗਰੇਵਾਲ ਜੀ ਕੈਨਬਰਾ ਤੋਂ, ਜੋ ਕਿ ਪੰਜਾਬੀ ਭਾਈਚਾਰੇ ਵਾਸਤੇ ਕਾਫੀ ਤਤਪਰ ਰਹਿੰਦੇ ਹੈ ਕੰਮ ਵਗੈਰਾ ਕਰਨ ਵਾਸਤੇ। ਵਿਕਰਮ ਜੀ, SBS ਪੰਜਾਬੀ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਐਮਪੀ ਸਿੰਘ ਵੀਰ ਜੀ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਤੇ ਦਰਸ਼ਕਾਂ ਨੂੰ ਮੈਂ ਦੱਸ ਸਕਾਂ ਇਸ ਉਪਰਾਲੇ ਬਾਰੇ।
ਜੀ, ਥੋੜ੍ਹਾ ਡਿਟੇਲ ਦੱਸੋ ਕਿ ਇਹ ਜਿਹੜਾ ਹੈਗਾ ਕਾਫੀ ਵਧੀਆ ਟੌਪਿਕ ਹੈਗਾ, ਸਬਜੈਕਟ ਹੈਗਾ ਕਿ ਪ੍ਰਵਾਸ ਕਰਨ ਸਮੇਂ ਚੁਣੌਤੀਆਂ ਜਾਂ ਬਾਅਦ ਦੇ ਵਿੱਚੋਂ ਜੋ ਚੁਣੌਤੀਆਂ ਹੁੰਦੀਆਂ ਉਹਨਾਂ ਵਾਸਤੇ ਇਹ ਉਪਰਾਲਾ ਕੀਤਾ ਜਾ ਰਿਹਾ, ਥੋੜ੍ਹਾ ਵਿਸਥਾਰ ਨਾਲ ਦੱਸੋ ਜੀ।
ਹਾਂਜੀ ਵੀਰ ਜੀ, ਇਹ ਜਿਹੜਾ ਇਹਦਾ ਟਾਈਟਲ ਹੈਗਾ ਇੰਡੀਅਨ ਓਸ਼ਨ ਮਾਈਗ੍ਰੇਸ਼ਨ ਆਰਕਾਈਵ ਐਂਡ ਐਕਸਪੀਰੀਅੰਸਿਸ, ਇੱਕ ਸਮਾਜਿਕ ਖੋਜ ਜਾਂ ਰਿਸਰਚ ਕਹਿ ਲਓ ਦਾ ਪ੍ਰੋਜੈਕਟ ਹੈਗਾ। ਇਸ ਪ੍ਰੋਜੈਕਟ ਦਾ ਮਕਸਦ ਇਹ ਹੈ ਵੀ ਜਿਹੜੇ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਹੈਗੇ ਤੇ ਜਿਹੜੇ ਸਰਕਾਰੀ ਨੀਤੀਆਂ ਬਣਾਉਣ ਵਾਲੇ ਹੈਗੇ ਆ, ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਭਾਰਤੀ ਪ੍ਰਵਾਸੀ ਜਿਹੜੇ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ, ਜਾਂ ਕਿ ਜਿਹੜੀ ਨਹੀਂ ਤਾਂ ਨੋਰਮਲੀ ਐਨਕਡੋਟਲ ਐਵੀਡੈਂਸ ਦੇ ਨਾਲ ਪਤਾ ਲੱਗਦੀ ਹੈ ਲੋਕਾਂ ਨੂੰ, ਜਿਹੜੇ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ। ਇਹ ਜਿਹੜਾ ਹੈ ਇਹ ਸਿੱਧੇ ਜਿਹੜੇ ਲੋਕਾਂ ਦਾ ਐਕਸਪੀਰੀਅੰਸ ਹੈ ਉਹ ਗੈਦਰ ਕਰਨ ਵਾਸਤੇ ਜਿਹੜਾ ਇਹ ਪ੍ਰੋਜੈਕਟ ਹੈਗਾ। ਇਹ ਜਿਹੜਾ ਪ੍ਰੋਜੈਕਟ ਇਨਫੈਕਟ ਇਹ ਕੋਲੈਬੋਰੇਸ਼ਨ ਹੈਗੀ ਹੈ ਦੋ ਯੂਨੀਵਰਸਿਟੀਜ਼ ਦੀ, ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਜਿਹੜੀ ਲੀਡ ਹੈਗੀ ਹੈ ਉਹ ਹੈਗੇ ਨੇ ਡਾਕਟਰ ਅੰਮ੍ਰਿਤਾ ਮੱਲੀ, ਤੇ ਜਿਹੜੇ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੀ ਲੀਡ ਹੈਗੇ ਆ ਉਹ ਹੈਗੇ ਆ ਡਾਕਟਰ ਐਲੈਕਸ ਡੇਵਿਸ। ਤੇ ਇਹਨਾਂ ਨੇ ਇਹ ਸ਼ੁਰੂ ਕੀਤਾ, ਇਹਨਾਂ ਦਾ ਬੈਕਗ੍ਰਾਉਂਡ ਇਹੋ ਜਿਹੇ ਪ੍ਰੋਜੈਕਟਸ ਦੇ ਵਿੱਚ ਹੈਗਾ, ਪਹਿਲਾਂ ਵੀ ਹੈਗਾ, ਤੇ ਬਟ ਦਿਸ ਇਜ਼ ਅ ਯੂਨੀਕ ਫਸਟ ਕਾਇੰਡ ਆਫ ਅ ਪ੍ਰੋਜੈਕਟ ਜਿਹੜਾ ਇਹ ਕਰ ਰਹੇ ਹੈਗੇ ਵੀ ਜਿਹੜੇ ਸਿੱਧੇ ਲੋਕਾਂ ਤੋਂ ਜਾ ਕੇ ਸਰਵੇ ਦੇ ਹਿਸਾਬ ਨਾਲ ਪਤਾ ਕਰ ਰਹੇ ਵੀ ਲੋਕਾਂ ਦਾ ਐਕਸਪੀਰੀਅੰਸ ਕੀ ਹੈਗਾ ਜਿਹੜੇ ਭਾਰਤੀ ਪ੍ਰਵਾਸੀ ਹੈਗੇ। ਮੈਂ ਇਹ ਵੀ ਕਹਿਣਾ ਚਾਹਾਂਗਾ ਵੀ ਇਹ ਜਿਹੜੇ ਜਦੋਂ ਮੈਂ ਕਹਿੰਦਾ ਵੀ ਭਾਰਤੀ ਪ੍ਰਵਾਸੀ, ਇਹਦਾ ਇਹ ਮਤਲਬ ਨਹੀਂ ਵੀ ਜਿਹੜੇ ਲੋਕ ਇੰਡੀਆ ਤੋਂ ਹੀ ਆਏ ਹੈਗੇ। ਇਹ ਜਿਹੜੇ ਕੋਈ ਕਈ ਜਿੱਦਾਂ ਤੁਹਾਨੂੰ ਪਤਾ ਹੈ ਕਈ ਇੰਡੀਅਨਸ ਇੰਡੀਆ ਤੋਂ ਮਾਈਗ੍ਰੇਟ ਹੋ ਕੇ ਕੋਈ ਅਫਰੀਕਾ ਚਲੇ ਗਏ, ਕੋਈ ਇੰਗਲੈਂਡ ਚਲੇ ਗਏ, ਕੋਈ ਮਲੇਸ਼ੀਆ ਸਿੰਗਾਪੁਰ ਚਲੇ ਗਏ, ਇਹ ਉਹ ਵੀ ਇੰਕਲੂਡਿਡ ਹੈਗੇ ਨੇ। ਸੋ ਕੋਈ ਸਪੋਜ਼ ਕੋਈ ਆਪਣੇ ਭਾਰਤੀ ਉੱਥੇ ਕੀਨੀਆ ਰਹਿੰਦੇ ਨੇ ਕਾਫੀ ਸਾਲਾਂ ਤੋਂ, ਡੈਕੇਡਸ ਤੋਂ ਇੰਡੀਆ ਕੀਨੀਆ ਰਹਿੰਦੇ, ਉੱਥੋਂ ਜੇ ਮਾਈਗ੍ਰੇਟ ਹੋ ਕੇ ਆਸਟ੍ਰੇਲੀਆ ਆਏ ਉਹ ਵੀ ਇਹਦੇ ਵਿੱਚ ਇੰਕਲੂਡਿਡ ਹੈਗੇ ਨੇ।
ਮਤਲਬ ਕਿ ਭਾਰਤੀ ਮੂਲ ਦੇ ਲੋਕਾਂ ਵਾਸਤੇ ਹੈਗਾ, ਬੇਸ਼ੱਕ ਉਹ ਭਾਰਤ ਤੋਂ ਜਾਂ ਕਿਸੇ ਹੋਰ ਹਿੱਸੇ ਤੋਂ ਆਏ ਹੋਣ, ਸਾਰਿਆਂ ਵਾਸਤੇ ਹੈਗਾ।
ਬਿਲਕੁਲ ਹਾਂਜੀ।
ਤੇ ਇਸ ਪ੍ਰੋਜੈਕਟ ਦੇ ਨਾਲ ਤੁਸੀਂ ਦੱਸਿਆ ਕਿ ਜਿਹੜੇ ਪਾਲਿਸੀ ਮੇਕਰਸ ਹੈਗੇ ਆ ਉਹ ਇਹਦੇ ਉੱਤੇ ਕੰਮ ਕਰਨਗੇ, ਕਿਹੋ ਜਿਹੇ ਲਾਭ ਭਾਈਚਾਰੇ ਨੂੰ ਹੋ ਸਕਦੇ ਆ?
ਹਾਂਜੀ, ਇਹ ਹੁਣ ਜਿੱਦਾਂ ਇੱਕ ਤਾਂ ਸੈਂਸਸ ਹੁੰਦਾ ਹੈ, ਸੈਂਸਸ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੁੰਦਾ, ਤੇ ਪਰ ਸੈਂਸਸ ਦਾ ਇਹ ਚੱਕਰ ਹੈ ਵੀ ਉਹ ਅੰਕੜਿਆਂ ਤੱਕ ਹੀ ਸੀਮਿਤ ਹੁੰਦਾ, ਉਹਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਬਾਹਰ ਨਿਕਲਦੀ ਹੈ। ਪਰ ਜਿਹੜਾ ਇਹ ਪ੍ਰੋਜੈਕਟ ਹੈ ਉਹ ਇਹਦੇ ਹੁਣ ਕਈ ਮਤਲਬ ਇਹਦੇ ਆਸਪੈਕਟਸ ਹੈਗੇ ਜਿਹਦੇ ਸਮਝਣੇ ਜ਼ਰੂਰੀ ਨੇ। ਫੋਰ ਐਗਜ਼ਾਮਪਲ, ਜਿਹੜੇ ਆਸਟ੍ਰੇਲੀਆ ਵਿੱਚ ਭਾਰਤੀ ਪ੍ਰਵਾਸੀ ਜਿਹੜੇ ਹੈਗੇ ਉਹਨਾਂ ਵਾਸਤੇ ਕਿਹੜੇ ਮੁੱਦੇ ਜ਼ਰੂਰੀ ਹੈਗੇ, ਮਹੱਤਵਪੂਰਨ ਹੈਗੇ ਆ, ਇਹ ਮੌਕਾ ਹੈਗਾ ਇਹ ਸਰਵੇ ਦੇ ਸਰਵੇ ਕਰਕੇ ਉਹ ਰਿਕਾਰਡਸ ਪਾ ਸਕਦੇ ਵੀ ਕਿਹੜੇ ਕਿੱਦਾਂ ਦੇ ਮੁੱਦੇ ਉਹਨਾਂ ਵਾਸਤੇ ਜ਼ਰੂਰੀ ਹੈਗੇ ਵਿਚ ਆਰ ਰਿਲੇਟਿੰਗ ਟੂ ਮਾਈਗ੍ਰੇਸ਼ਨ। ਜਿਹੜੇ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਹੈਗੇ ਜਾਂ ਨੀਤੀਆਂ ਬਣਾਉਣ ਵਾਲੇ ਹੈਗੇ ਆ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਕਿਉਂ ਜ਼ਰੂਰੀ ਹੈ, ਵੀ ਇਹ ਸਿਰਫ ਆਸਟ੍ਰੇਲੀਆ ਵਿੱਚ ਹੀ ਨਾ ਦੇਖਣ, ਇਹ ਉਹਨਾਂ ਦੇਸ਼ਾਂ 'ਚ ਵੀ ਦੇਖਣ ਜਿੱਥੋਂ ਕਿ ਇਹ ਜਿਹੜੇ ਭਾਰਤੀ ਪ੍ਰਵਾਸੀ ਆਏ ਹੈਗੇ ਨੇ। ਜਿੱਦਾਂ ਫੋਰ ਐਗਜ਼ਾਮਪਲ ਇੰਡੀਆ 'ਚ ਇਲੈਕਸ਼ਨ ਹੋਣੇ ਆ, ਪੰਜਾਬ 'ਚ ਇਲੈਕਸ਼ਨ ਹੋਣੇ ਆ, ਇਹ ਕਿਉਂ ਜ਼ਰੂਰੀ ਹੈ ਵੀ ਇਹ ਜਿਹੜੇ ਨੀਤੀ ਬਣਾਉਣ ਵਾਲੇ ਇਹ ਸੋਚਣ, ਥੋੜ੍ਹਾ ਬਾਹਰ ਜਾ ਕੇ ਵੀ ਦੇਖਣ ਵੀ ਉੱਥੇ ਵੀ ਕੀ ਹੋ ਰਿਹਾ। ਤੇ ਆਸਟ੍ਰੇਲੀਆ ਦੇ ਹੁਣ ਇੱਕ ਐਗਜ਼ਾਮਪਲ ਹੈਗਾ ਰੀਸੈਂਟਲੀ ਲਾਸਟ ਈਅਰ ਜਦੋਂ ਬਾਰਡਰ ਕਲੋਜ਼ਰ ਕਰਤਾ ਸੀਗਾ, ਹੁਣ ਕਈ ਯੂਰੋਪੀਅਨ ਕੰਟਰੀਜ਼ ਤੋਂ ਤਾਂ ਫਲਾਈਟਸ ਆ ਰਹੀ ਸੀਗੀਆਂ ਪਰ ਇੰਡੀਆ ਤੋਂ ਬੰਦ ਕਰਤੀਆਂ ਸੀਗੀਆਂ, ਉਹਨਾਂ ਨੂੰ ਮਤਲਬ ਇਹ ਜਾਣਕਾਰੀ ਹੋਣੀ ਚਾਹੀਦੀ ਵੀ ਜਿਹੜੇ ਹੁਣ ਇੰਡੀਅਨ ਸਿਟੀਜ਼ਨਸ਼ਿਪ ਮਾਈਗ੍ਰੇਸ਼ਨ ਹੈ ਆਲਮੋਸਟ 60% ਇਨਕਰੀਜ਼ ਹੋਈ ਹੈ ਇਨ ਪਿਛਲੇ ਆਈ ਥਿੰਕ ਪਿਛਲੇ 5 ਸਾਲਾਂ ਚ, ਮਤਲਬ ਹੁਣ ਇੰਨੀ ਇਨਕਰੀਜ਼ ਹੋਈ ਹੈ ਤੇ ਉਹਦਾ ਜਿਹੜਾ ਇੰਪੈਕਟ ਹੈਗਾ ਉਹ ਹਲੇ ਤੱਕ ਜਿਹੜੇ ਆ ਨੀਤੀਆਂ ਬਣਾਉਣ ਵਾਲੇ ਉਹਨਾਂ ਨੂੰ ਇੰਨਾ ਹੋਇਆ ਨਹੀਂ ਹੈ, ਬਿਕੋਜ਼ ਉਹਨਾਂ ਦੇ ਮਨ ਚ ਹਲੇ ਇਹ ਨਹੀਂ ਆਇਆ ਵੀ ਇਹ ਜਿਹੜੀ ਐਸਟ ਜਿਹੜਾ ਕਹਿ ਲਓ ਵੀ ਜਿਹੜੇ ਇੰਡੀਅਨ ਡਾਇਸਪੋਰਾ ਉਹ ਜਿਹੜਾ ਐਸਟ ਹੈ ਉਹ ਕਿੰਨਾ ਜ਼ਰੂਰੀ ਹੈਗਾ ਜਿਹੜੇ ਬਾਰਡਰ ਕਲੋਜ਼ਰ ਜਾਂ ਹੋਰ ਵੀ ਕੋਈ COVID-19 ਰਿਲੇਟਿਡ ਜਿਹੜੀ ਜਿਹੜੀ ਮਹਾਮਾਰੀ ਹੈ ਉਹਦੇ ਬੇਸ ਤੇ ਜਿਹੜੀ ਇਹਨਾਂ ਨੇ ਕੋਈ ਪੋਲਿਸੀਜ ਬਣਾਉਣੀਆਂ ਉਹ ਮਤਲਬ ਉਹਨਾਂ ਨੂੰ ਇਹ ਲੱਗਣਾ ਚਾਹੀਦਾ ਵੀ ਇਹ ਜਿਹੜੀ ਇੰਡੀਅਨ ਡਾਇਸਪੋਰਾ ਹੈ ਉਹਨਾਂ ਨੂੰ ਵੀ ਕੰਸਿਡਰ ਕਰਨਾ ਜ਼ਰੂਰੀ ਹੈ।
ਠੀਕ ਹੈ ਜੀ, ਜਿਵੇਂ ਕਿ ਸੈਂਸਸ ਦੇ ਵਿੱਚ ਸਿਰਫ ਨੰਬਰ ਦੱਸੇ ਜਾਂਦੇ ਆ, ਇਹਦੇ ਵਿੱਚ ਉਹਨਾਂ ਦੀ ਜੀਵਨ ਸ਼ੈਲੀ ਨੂੰ ਵਿਚਾਰਿਆ ਜਾਏਗਾ ਕਿ ਕਿਵੇਂ ਰਹਿੰਦੇ ਹੈਗੇ ਆ, ਕਿਵੇਂ ਦੇ ਉਹਨਾਂ ਦੇ ਚੈਲੰਜਸ ਹੈਗੇ ਆ, ਉਹਨਾਂ ਨੂੰ ਸਾਹਮਣੇ ਰੱਖ ਕੇ, ਨਾ ਕਿ ਸਿਰਫ ਨੰਬਰਾਂ ਨੂੰ ਬਲਕਿ ਉਹਨਾਂ ਦੀ ਜੀਵਨ ਸ਼ੈਲੀ ਹੈਗੀ ਹੈ ਉਹਨੂੰ ਸਾਹਮਣੇ ਰੱਖ ਕੇ ਇਹ ਪਾਲਿਸੀਜ਼ ਵਗੈਰਾ ਬਣਾਉਣਗੇ।
ਬਿਲਕੁਲ ਹਾਂ ਜੀ, ਇਹੀ ਮੇਰਾ ਅਗਲਾ ਪੁਆਇੰਟ ਮੇਰਾ ਇਹ ਸੀ ਵੀ ਜਿਹੜੀ ਜਿਹੜੇ ਲੋਕ ਆਪਣੇ ਆਪ ਨੂੰ ਭਾਰਤੀ ਪ੍ਰਵਾਸੀ ਸਮਝਦੇ ਨੇ, ਜੇ ਪਹਿਚਾਣ ਰੱਖਦੇ ਨੇ, ਉਹਨਾਂ ਦਾ ਸੱਭਿਆਚਾਰ ਕਿੱਦਾਂ ਦਾ ਹੈ, ਖਾਣਾ ਪੀਣਾ ਕਿੱਦਾਂ ਦਾ, ਬੋਲੀ ਕਿੱਦਾਂ ਦੀ ਹੈ, ਇਹ ਮਤਲਬ ਥੋੜੀ ਜ਼ਿਆਦਾ ਡਿਟੇਲ ਇਹ 'ਚ ਆਏਗੀ, ਬਲਕਿ ਸਿਰਫ ਜਿਹੜੇ ਨੰਬਰਸ ਆਉਂਦੇ ਸੈਂਸਸ ਦੇ ਥਰੂ
ਜੀ। ਅਤੇ ਇਹਦੇ ਵਾਸਤੇ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾ ਰਹੀ ਹੈ, ਲੋਕਾਂ ਨੂੰ ਕਿਵੇਂ ਕਿਹਾ ਜਾ ਰਿਹਾ ਕਿ ਇਹਦੇ 'ਚ ਪਾਰਟੀਸਿਪੇਟ ਕਰਨ, ਜਿਹੜੀ ਲੋੜੀਂਦੀ ਜਾਣਕਾਰੀ ਹੈਗੀ ਹੈ ਉਹ ਕਿਵੇਂ ਇਕੱਠੀ ਕੀਤੀ ਜਾ ਰਹੀ ਹੈ ਜੀ?
ਹਾਂਜੀ, ਇਹ ਇਹਦਾ ਪਹਿਲਾ ਸਟੈਪ ਹੈਗਾ ਇੱਕ ਸਰਵੇ ਜਿਹੜਾ ਸ਼ੁਰੂ ਕੀਤਾ ਉਹ ਅਵੇਲੇਬਲ ਹੈਗਾ ਵੈਬਸਾਈਟ ਤੇ, ਜਿਹੜਾ ਵੈਬਸਾਈਟ ਦਾ ਐਡਰੈਸ ਹੈ ਉਹ ਮੈਂ ਤੁਹਾਨੂੰ ਦੇ ਦਿੰਦਾ, ਐਡਰੈਸ ਹੈਗਾ migrationarchive.io।
ਠੀਕ ਹੈ,
ਮਾਈਗ੍ਰੇਸ਼ਨ migration ਆਰਕਾਈਵ archive.io ਓ ਮੀਨਸ ਇੰਡੀਅਨ ਓਸ਼ਨ, ਤੇ ਉਹਦੇ ਵਿੱਚ ਇਹਦੇ ਇਨਫੋਰਮੇਸ਼ਨ ਵੀ ਹੈਗੀ ਤੇ ਸਰਵੇ ਦਾ ਲਿੰਕ ਵੀ ਹੈਗਾ, ਉਹ ਲਿੰਕ ਤੇ ਕਨੈਕਟ ਕਰਕੇ ਇਸ ਬਹੁਤ ਲੰਬਾ ਸਰਵੇ ਨਹੀਂ ਹੈ, ਪਰ ਇਹ ਹੈ ਵੀ ਇਹ ਸਰਵੇ ਸਿਰਫ ਯੈਸ ਐਂਡ ਨੋ ਦੇ ਆਂਸਰ ਇਹਦੇ 'ਚ ਨਹੀਂ ਹੈਗੇ ਨੇ, ਇਹ 'ਚ ਓਪਨ ਐਂਡਡ ਆਂਸਰਸ ਹੈਗੇ, ਸੋ ਜਿਹੜੇ ਲੋਕ ਹੈਗੇ ਉਹ ਖੁੱਲ੍ਹ ਕੇ ਆਂਸਰ ਦੇ ਸਕਦੇ ਉਹਨਾਂ ਦੇ ਐਕਸਪੀਰੀਅੰਸ ਦੇ ਬਾਰੇ।
ਅਤੇ
ਮੈਂ ਕਹਿਣਾ ਭੁੱਲ ਗਿਆ ਇੱਕ ਹੋਰ ਚੀਜ਼ ਵੀ, ਇੱਕ ਕਾਫੀ ਲੋਕਾਂ ਨੂੰ ਮਤਲਬ ਸੁਣਿਆ ਹੋਣਾ ਵੀ ਜਿੱਦਾਂ ਇੱਕ ਕੁਆਡ ਸ਼ੁਰੂ ਕੀਤਾ ਹੈ ਇੰਡੀਆ ਆਸਟ੍ਰੇਲੀਆ US ਅਤੇ ਜਪਾਨ ਦੀ ਜਿਹੜੀ ਟ੍ਰੀਟੀ ਬਣੀ ਹੈ, ਇਹੋ ਜਿਹੇ ਹੋਰ ਵੀ ਕਈ ਉਪਰਾਲੇ ਹੋ ਰਹੇ ਹੈ ਆਸਟ੍ਰੇਲੀਆ ਅਤੇ ਇੰਡੀਆ ਦੇ ਵਿੱਚ, ਅਤੇ ਹੁਣ ਮਤਲਬ ਇਹਨਾਂ ਦੇ ਵਿੱਚ ਇੱਕ ਇਹ ਮੰਨਿਆ ਜਾ ਰਿਹਾ ਹੈ ਇਟਸ ਲਾਈਕ ਐਨ ਅਨਰਿਟਨ ਕਾਇੰਡ ਆਫ ਥਿੰਗ, ਜਿਹੜੇ ਪੋਲੀਟੀਸ਼ੀਅਨਸ ਹੈਗੇ ਜਾਂ ਨੀਤੀ ਬਣਾਉਣ ਵਾਲੇ ਹੈਗੇ ਆ ਉਹ ਇਹ ਸੋਚਦੇ ਵੀ ਜਿਹੜੇ ਇੰਟਰਨੈਸ਼ਨਲ ਰਿਲੇਸ਼ਨ ਹੈਗੇ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੇ ਆਪਣੇ ਇੱਥੇ ਬਸੇ ਨੇ ਭਾਰਤੀ ਜਿਹੜੇ ਪ੍ਰਵਾਸੀ ਇੱਥੇ ਆਸਟ੍ਰੇਲੀਆ 'ਚ ਬਸੇ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਵੀ ਉਹਨਾਂ ਨੂੰ ਮਤਲਬ ਉਹਨਾਂ ਵਾਸਤੇ ਇਹ ਜ਼ਰੂਰੀ ਹੋਏਗਾ ਕਿ ਨਹੀਂ ਹੋਏਗਾ, ਪਰ ਉਹ ਜਿਹੜੇ ਲੋਕ ਹੈਗੇ ਉਹ ਕੀ ਸੋਚਦੇ ਇਹਦੇ ਬਾਰੇ, ਉਹ ਸੋਚਦੇ ਵੀ ਇਹ ਜਾਇਜ਼ ਹੈਗਾ, ਉਹ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਜਿਹੜੇ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਜਾਂ ਨੀਤੀ ਬਣਾਉਣ ਵਾਲੇ ਉਹਨਾਂ ਨੂੰ ਕਿੱਦਾਂ ਦੀ ਚੀਜ਼ਾਂ ਸੋਚਣੀਆਂ ਚਾਹੀਦੀਆਂ ਜੇ ਉਹ ਸੋਚਦੇ ਆ ਵੀ ਏਦਾਂ ਕਰਨਾ ਠੀਕ ਹੈ।
ਠੀਕ ਹੈ ਜੀ, ਅਤੇ ਵਿਕਰਮ ਜੀ ਮੇਰੇ ਦੋ ਸਵਾਲ ਹੈਗੇ ਹੁਣ, ਕਿ ਪਹਿਲਾਂ ਤਾਂ ਇਹ ਹੈ ਕਿ ਇਹਦਾ ਟਾਈਮ ਫਰੇਮ ਕੀ ਹੈਗਾ, ਦੂਜਾ ਹੈ ਕਿ ਜਿਹੜੀ ਇਨਫੋਰਮੇਸ਼ਨ ਲੋਕ ਉਸ 'ਚ ਐਂਟਰ ਕਰਨਗੇ ਸਰਵੇ ਦੇ ਵਿੱਚ ਉਹ ਕਿੰਨੀ ਕੁ ਕੌਨਫੀਡੈਂਸ਼ੀਅਲ ਹੈਗੀ ਹੈ?
ਹਾਂਜੀ ਹਾਂਜੀ, ਤੇ ਟਾਈਮ ਫਰੇਮ ਤਾਂ ਜੀ ਮੈਂ ਉਹਨਾਂ ਨੂੰ ਪੁੱਛਿਆ ਸੀ ਦੋਨਾਂ ਨੂੰ, ਉਹ ਕਹਿੰਦੇ ਵੀ ਟਾਈਮ ਫਰੇਮ ਓਪਨ ਹੈਗਾ, ਇਹਦੀ ਹਲੇ ਕੋਈ ਡੈਡਲਾਈਨ ਇਹਨਾਂ ਨੇ ਬਣਾਈ ਨਹੀਂ ਹੈ, ਇਹ ਥੋੜਾ ਲੌਂਗਰ ਟਰਮ ਸਰਵੇ ਹੈਗਾ, ਸੋ ਦੇਰ ਇਜ਼ ਨੋ ਰਸ਼, ਪਰ ਜਿੰਨਾ ਜ਼ਿਆਦਾ ਲੋਕ ਕਰ ਸਕਣ
ਉਹਨਾਂ
ਕੁਆਲਿਟੀ ਆਫ ਇਨਫੋਰਮੇਸ਼ਨ ਮਿਲੇਗੀ। ਤੇ ਜਿੱਥੋਂ ਤੱਕ ਕੌਨਫੀਡੈਂਸ਼ੀਅਲੀ ਦੀ ਗੱਲ ਹੈ, ਇਹ ਦੋ ਯੂਨੀਵਰਸਿਟੀਜ਼ ਨੇ ਪਾਸ ਕੀਤਾ, ਸੋ ਯੂਨੀਵਰਸਿਟੀ ਐਥਿਕਸ ਕਮੇਟੀ ਦੇ ਥਰੂ ਗਿਆ, ਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਜਿਹੜੀ ਵੀ ਪ੍ਰਾਈਵੇਸੀ ਇਨਫੋਰਮੇਸ਼ਨ ਹੈ ਉਹ ਬਿਲਕੁਲ ਕੌਨਫੀਡੈਂਸ਼ੀਅਲ ਹੋਏਗੀ, ਉਹ ਕਿਤੇ ਇਨਫੈਕਟ ਉਹ ਰਿਕਾਰਡ ਵੀ ਨਹੀਂ ਕੀਤੀ ਜਾਏਗੀ, ਸਿਰਫ ਇੱਕ ਚੀਜ਼ ਰਿਕਾਰਡ ਹੋਏਗੀ ਉਹ ਹੋਏਗਾ ਤੁਹਾਡਾ ਈਮੇਲ ਐਡਰੈਸ, ਉਹ ਵੀ ਤਾਂ ਹੋਏਗਾ ਰਿਕਾਰਡ ਵੀ ਇਫ ਯੂ ਵਾਂਟ somebody to contact you back.
Mm-hmm.
If you don't want to be contacted, then wo email address bhi record nahi hoega.
ਠੀਕ ਹੈ ਜੀ, ਮੇਰਾ ਅਗਲਾ ਸਵਾਲ ਵੀ ਇਹੀ ਸੀ ਕਿ ਮੰਨ ਲਓ ਜਦੋਂ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਹੈ, ਇਹਦੇ ਬਾਰੇ ਕਮਿਊਨਿਟੀ ਨੂੰ ਵਾਪਸ ਕਿਵੇਂ ਅਪਡੇਟ ਕੀਤਾ ਜਾਏਗਾ, ਕਿਵੇਂ ਦੱਸਿਆ ਜਾਏਗਾ ਕਿ ਵੀ ਆਵਲੀਆਂ ਚੁਣੌਤੀਆਂ ਸਾਹਮਣੇ ਆਈਆਂ ਸਾਡੇ, ਅਸੀਂ ਇਹ ਦੇਖ ਰਹੇ ਹੈਗੇ ਹਾਂ ਵੀ ਭਾਈਚਾਰੇ ਨੂੰ ਇਸ ਚੀਜ਼ ਦੀ ਲੋੜ ਹੈਗੀ ਹੈ, ਇਸ ਟੌਪਿਕ ਦੇ ਉੱਤੇ, ਇਸ ਮੈਟਰ ਦੇ ਉੱਤੇ ਪਾਲਿਸੀ ਬਣਾਉਣ ਦੀ ਲੋੜ ਹੈਗੀ, ਕਿਵੇਂ ਕਮਿਊਨੀਕੇਸ਼ਨ ਹੋਏਗੀ?
ਵੀਜੀ, ਇਹ ਇੱਕ ਸਰਵੇ ਤੋਂ ਬਾਅਦ ਇਹਦੀ ਦੇਲ ਕਨਵਰਟ ਦਿਸ ਸਰਵੇ ਇਨਟੂ ਅਨ ਅਕੈਡਮਿਕ ਪਬਲੀਕੇਸ਼ਨ, ਉਹ ਵੀ ਇੰਟਰਨਲ ਰਿਵਿਊ ਪ੍ਰੋਸੈਸ ਦੇ ਥਰੂ ਜਾਏਗਾ ਯੂਨੀਵਰਸਿਟੀ ਦੇ ਵਿੱਚ, ਤੇ ਉਸ ਤੋਂ ਬਾਅਦ ਇਟ ਬੀ ਰਿਲੀਜ਼ ਟੂ ਦਾ ਪਬਲਿਕ, ਤੇ ਉਹ ਅਸੀਂ ਭਾਵੇਂ ਸੋਸ਼ਲ ਮੀਡੀਆ, ਭਾਵੇਂ ਵੈਬਸਾਈਟ, ਭਾਵੇਂ ਜਿੱਦਾਂ ਤੁਹਾਡਾ ਪ੍ਰੋਗਰਾਮ ਹੈ, ਆ ਕੇ ਦੱਸ ਸਕਦੇ ਹਾਂ ਵੀ ਆਹ ਅਵੇਲੇਬਲ ਹੈਗਾ, ਤੇ ਲੋਕੀ ਪੜ੍ਹ ਸਕਦੇ ਨੇ, ਤੇ ਪਬਲੀਕੇਸ਼ਨ ਤੇ ਪੋਲਿਸੀ ਪੇਪਰ ਤਿਆਰ ਕੀਤੇ ਜਾਣਗੇ, ਜਿਹੜੇ ਕਿ ਫਿਰ ਗੌਰਮੈਂਟ ਨੂੰ ਵੀ ਦੱਸੇ ਜਾ ਸਕਦੇ ਨੇ
ਜੀ। ਅਤੇ ਚਲਦੇ ਚਲਦੇ ਕੋਈ ਸੁਨੇਹਾ ਭਾਈਚਾਰੇ ਵਾਸਤੇ ਕਿ ਦੇਣਾ ਚਾਹੋ ਕਿ ਕਿਉਂ ਲੋਕ ਇਹਦੇ ਵਿੱਚ ਪਾਰਟਿਸਿਪੇਟ ਕਰਨ, ਕਿਉਂ ਅੱਗੇ ਆਉਣ?
ਹਾਂਜੀ ਵੀ, ਜਿੱਦਾਂ ਮੈਂ ਕਹਿ ਜਾਂ ਸੈਂਸਸ ਤਾਂ ਬਹੁਤ ਜ਼ਰੂਰੀ ਹੈਗਾ, ਪਰ ਸੈਂਸਸ ਦੇ ਵਿੱਚ ਬਹੁਤ ਹੀ ਲਿਮਿਟਿਡ ਇਨਫੋਰਮੇਸ਼ਨ ਗੈਦਰ ਕੀਤੀ ਜਾ ਸਕਦੀ ਹੈ। ਇਹ ਇੱਕ ਵੰਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਕਹਿ ਲਓ ਹੈਗਾ, ਮੌਕਾ ਆਪਣੇ ਵਾਸਤੇ ਵੀ, ਅਸੀਂ ਆਪਣਾ ਆਪਣੇ ਜਿਹੜੇ ਖਿਆਲ ਹੈਗੇ ਆ, ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਸਾਂਝਾ ਕਰ ਸਕੀਏ, ਤੇ ਜੇ ਆਪਣਾ ਆਪਣੇ ਆਪ ਨੂੰ ਮਤਲਬ ਆਪਣੀ ਇਨਫੋਰਮੇਸ਼ਨ ਨਹੀਂ ਦੇਣੀ, ਉਹਦੀ ਕੋਈ ਲੋੜ ਨਹੀਂ ਹੈ। ਇਹ ਮੇਨਲੀ ਜਿਹੜਾ ਆਪਣੇ ਐਕਸਪੀਰੀਅੰਸ ਹੈਗੇ ਆ, ਗੁੱਡ ਐਂਡ ਬੈਡ ਜਿਹੜੇ ਐਕਸਪੀਰੀਅੰਸ ਹੈ, ਉਹ ਆਪਾਂ ਸਾਂਝੇ ਕਰ ਸਕੀਏ, ਰਿਕਾਰਡ 'ਚ ਲਾ ਸਕੀਏ। ਇਹ ਜੇ ਉਪਰਾਲੇ ਹੋਰ ਕਮਿਊਨਿਟੀਜ਼ ਨੇ ਵੀ ਕੀਤੇ ਹੈਗੇ, ਪਰ ਇਹ ਆਪਣੀ ਕਮਿਊਨਿਟੀ ਵਾਸਤੇ ਪਹਿਲਾ ਮੌਕਾ ਹੈਗਾ। ਐਂਡ ਸੋ ਮੇਰੀ ਇਹ ਰਿਕੁਐਸਟ ਹੈ ਸਾਰਿਆਂ ਵਾਸਤੇ ਵੀ, ਪਲੀਜ਼ ਸਰਵੇ ਭਰੋ ਅਤੇ ਖੁੱਲ੍ਹ ਕੇ ਆਨਸਰਸ ਦਿਓ।
ਠੀਕ ਹੈ ਜੀ, ਸਰਵੇ ਦਾ ਜਿਹੜਾ ਐਡਰੈਸ ਹੈਗਾ ਉਹ ਇੱਕ ਵਾਰੀ ਫਿਰ ਦੱਸ ਦਿਓ।
ਹਾਂਜੀ, ਐਡਰੈਸ ਹੈਗਾ ਮਾਈਗ੍ਰੇਸ਼ਨ ਆਰਕਾਈਵ, MIGRATION ਮਾਈਗ੍ਰੇਸ਼ਨ ਆਰਕਾਈਵ, ARCHIVE .io, ਆਈ ਫੋਰ ਇੰਡੀਆ, ਓ ਫੋਰ ਓਸ਼ਨ, ਮਾਈਗ੍ਰੇਸ਼ਨ .io।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਵਿਕਰਮ ਗੱਲਬਾਤ ਕਰਨ ਵਾਸਤੇ, ਅਤੇ ਅੱਗੇ ਚੱਲ ਕੇ ਤੁਹਾਡੇ ਨਾਲ ਸੰਪਰਕ ਕਰਾਂਗੇ ਕਿ ਇਸ ਨੂੰ ਕਿਹੋ ਜਿਹਾ ਹੁੰਗਾਰਾ ਮਿਲਿਆ ਅਤੇ ਇਹਦੇ ਵਾਸਤੇ ਕਿਹੜੀਆਂ ਕਿਹੜੀਆਂ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਅੱਜ ਵਾਸਤੇ। ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ।
ਤੁਹਾਡਾ ਵੀ ਬਹੁਤ ਧੰਨਵਾਦ ਜੀ, ਸਤਿ ਸ਼੍ਰੀ
ਅਕਾਲ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।